جاتی فکڑ نہ ہو، سبنا جیاں اکا چھاؤں، آپوں جے کو پڑا کہائے، نانک تاں پر جاپے جاں پت لکھے پائے۔ وکیل تے اس دی کار والی جا چکے نے، پنڈ تو ودا ہویا نو چیر ہو گیا، ایکسیڈنٹ دے مقدمے وچوں بری ہو گئے نے، پر ہن اے وکیل کٹھور ہردا نہیں رہا، سگوں اس نے نتھو اتے کھہرے اتے ہور جس جس دا بھی نقصان اس نے کیتا سی ساریاں نو مایا دے کے خوش کر دتا ہے، تے ہومے ہنکار نو چھڑ کے ساریاں کولوں معافی منگ لئی سی۔ پنڈ والیاں دے دن سونے لنگ رہے نے، امرت ویلے بانی دی آواز کنی پیندی ہے، کتے لسی رڑکن دی جاں چکی دی آواز آن دی ہے، تے نالے نالے بانی دی گونج بھی سن دی ہے۔ ترمشالہ وچ پنڈ دے سارے نواسی آپے ہی آسا دیوار لاؤں دے نے، تے اس طرح جاپ دے جویں سارے پنڈ دے واسی ایتھے جڑے بیٹھے نے۔ ایک دن جدوں بھوگ پی گیا تاں ایک سکھ نے اٹھ کے آکھیا، بھائی ساڈے پنڈ وچ تے بہت ماڑی گل ہون لگی ہے، ہنے کچھ نہ کچھ کرنا چاہیے تاکہ اس برائی نو روکیا جا سکے۔ ساریاں نے بڑے حیران ہو کے پچھیا، بھائی کی گل ہوئی، بری گل کا دی؟ ساڈا پنڈ تاں گرو نو پیار کرن والے سکھاں دا پنڈ ہے۔ انہیں دسیا کہ پنڈ دے چوڑیاں نے رل کے پیسے اکٹھے کیتے نے، تے ایک وڈا سارا کچا کوٹھا پالیا ہے، تے پنڈوں باہر اس تھان تے گرو گرنتھ صاحب جی لے آئے نے، تے آخدے نے ہن اسیں پاٹھ کرانگے تے اپنے بچیاں نو پنجابی پڑھایا کرانگے۔ یہ سن کے بابا ناؤد سنگھ بولیا، وہ پلیا پرشا، اس گل نو برا کیوں آخنا ہے؟ ذرا سری گرو گرنتھ صاحب جی کا پاٹھ تے کر کے ویکھو کی آخدے نے۔ گرو جی نے کیا سی، وہ آتے اتم گنو چنڈالا، نانک جہ من بسے ہیں گوپالا، پلا جے چنڈال نو واہگرو کا نام جپن کی آگیا نہیں تو اس نو پھر اتم کیوں آخنا ہوئے؟ پھر ستگرو جی کہندے نے، فکڑ ذاتی فکڑ نہ آؤ، سب نہ جیاں اکا چھاؤ، بھاو بیکار ہے ذات دا ابھیمان، سب جیواں اتنے واہگرو کی جوت کی ہی چھاؤں ہو رہی ہے، سگوں تہنوں تے خوش ہونا چاہیے کہ گریباں دے گھراں وچ بھی ہوں واہگرو کا نام جپیا جاوے گا۔ گرو نانک دے سکھ بنن گے اتے نام جپ کے اچے ہو جان گے۔ گرو نانک تے آپ آخدے نے، نیچا اندر نیچ ذات، نیچی ہوں ات نیچ، نانک تن کے سنگ ساتھ، وڈیاں سیوں کیا ریس، جتھے نیچ سمالین تتھے نظر تیری بخشش، جے نیچ بھی اسے راہ پہ جان، جس نال او گرو دی بخشش دے پاتر بن جان، تا سگوں سانو چاہی دے کہ اسی سارے رل کے انہاں نوں اے کارج کرن وچ مدد دئیے، جے انہاں کول پیسے گھٹ ہون تاں اسی سہایتا کریے، تے کوئی نوجوان انہاں نوں پنجابی پڑھایا کرے۔ ایک جوان نے اٹھ کے آکھیا، بابا اس طرح تے کام خراب ہو گیا۔ سارے جنے اٹھ کے ویڑے وچ آ گئے، اتوں رانجا بھی آ گیا، انہیں بھی ایہا گل سنائی تے آکھیا، بابا جے نیویاں ذاتاں لوگ بھی پڑھ گئے تاں برابری کرن گے، ساڈے نال پھر واڈیاں کون کرے گا؟ ਇਹ ਗੱਲ ਸੁਣ ਕੇ ਬਾਬੇ ਨੇ ਰੰਗ ਪਲਟਿਆ ਤੇ ਹੱਸ ਕੇ ਆਖਿਆ, ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣਾ। ਇਹ ਗੱਲ ਕਹਿੰਦਿਆਂ ਬਾਬਾ ਉਹਨਾਂ ਨੂੰ ਇੱਕ ਸਾਖੀ ਸੁਣਾਉਣ ਲੱਗਾ। ਇੱਕ ਜੰਗਲ ਵਿੱਚ ਇੱਕ ਸਾਧੂ ਰਹਿੰਦਾ ਸੀ। ਉਹਨੇ ਵੇਖਿਆ ਕਿ ਕੁਝ ਰੁੱਖਾਂ ਦੇ ਹੇਠ ਕੁਝ ਮੁਸਾਫਰ ਰਾਤ ਕੱਟ ਗਏ ਨੇ। ਠੰਡ ਬਹੁਤ ਹੋਣ ਕਰਕੇ ਰਾਤੀ ਅੱਗ ਬਾਲ ਕੇ ਸੇਕਦੇ ਰਹੇ ਹੋਣਗੇ। ਸਵੇਰੇ ਜਦੋਂ ਉਹ ਚਲੇ ਗਏ ਤਾਂ ਜੰਗਲ ਦੇ ਬਾਂਦਰ ਉਸ ਅੱਗ ਦੇ ਦੁਆਲੇ ਆ ਬੈਠੇ ਤੇ ਅੱਗ ਸੇਕ ਕੇ ਨਿੱਘ ਮਾਣਦੇ ਰਹੇ। ਹੌਲੀ ਹੌਲੀ ਅੱਗ ਤੇ ਖਤਮ ਹੋ ਗਈ, ਪਰ ਬਾਂਦਰ ਨੇੜੇ ਹੋ ਕੇ ਬੈਠੇ ਰਹੇ ਕਿਉਂਕਿ ਉਹ ਸਾਰੇ ਹੀ ਚਾਹੁੰਦੇ ਸਨ ਕਿ ਸਾਨੂੰ ਹੋਰ ਨਿੱਘ ਮਿਲੇ। ਬਾਂਦਰਾਂ ਨੂੰ ਇਹ ਸਮਝ ਤੇ ਨਹੀਂ ਸੀ ਵੀ ਉਹ ਲੱਕੜਾਂ ਅੱਗ ਵਿੱਚ ਪਾ ਕੇ ਅੱਗ ਬਾਲੀ ਰੱਖਣ। ਇਹ ਗੱਲ ਵੇਖ ਕੇ ਉਸ ਸਾਧੂ ਨੂੰ ਬੜਾ ਤਰਸ ਆਇਆ ਕਿ ਇਹ ਵੀ ਜੀਵ ਮਨੁੱਖਾਂ ਦੀਆਂ ਸ਼ਕਲਾਂ ਦੇ ਨੇੜੇ ਤੇੜੇ ਨੇ, ਪਰ ਸਿਰਫ ਇੰਨੀ ਅਕਲ ਨਹੀਂ ਨੇ ਕਿ ਅੱਗ ਕਿਵੇਂ ਬਾਲੀ ਜਾਏ ਤੇ ਨਿੱਘ ਕਿਵੇਂ ਲਈਏ। ਇਸ ਗੱਲੋਂ ਦੁਖੀ ਹੋ ਰਹੇ ਨੇ। ਜੇ ਮੈਂ ਇਹਨਾਂ ਨੂੰ ਅੱਗ ਬਾਲਣੀ ਸਿਖਾ ਦਿਆਂ ਤਾਂ ਇਹ ਸਾਰੇ ਸੁਖੀ ਹੋ ਜਾਣਗੇ। ਤਾਂ ਉਸਨੇ ਇੱਕ ਛੋਟੇ ਜਿਹੇ ਬਾਂਦਰ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਹ ਛੋਟਾ ਜਿਹਾ ਬਾਂਦਰ ਸਮਝਦਾਰ ਹੋ ਗਿਆ ਤੇ ਸਿਖਾਉਣ ਦੇ ਮੁਤਾਬਕ ਜਿੱਥੇ ਵੀ ਉਹ ਕਿਤੇ ਅੱਗ ਬਲਦੀ ਵੇਖਦਾ ਉੱਥੋਂ ਕੋਈ ਇੱਕ ਛੋਟੀ ਜਿਹੀ ਚੁਆਤੀ ਚੁੱਕ ਕੇ ਉੱਤੇ ਪੱਤੇ ਅਤੇ ਛੋਟੀਆਂ ਛੋਟੀਆਂ ਲੱਕੜਾਂ ਪਾ ਕੇ ਅੱਗ ਬਾਲ ਦਿਆ ਕਰੇ। ਪਹਿਲੋਂ ਪਹਿਲੋਂ ਤਾਂ ਜੰਗਲ ਦੇ ਬਾਂਦਰ ਡਰ ਜਾਂਦੇ ਅੱਗ ਵੇਖ ਕੇ, ਪਰ ਫਿਰ ਠੰਡ ਦੇ ਦਿਨਾਂ ਵਿੱਚ ਇਹਨਾਂ ਨੂੰ ਅੱਗ ਸੇਕਣ ਦਾ ਸੁਭਾਅ ਬਣ ਗਿਆ। ਪਰ ਇੱਕ ਦਿਨ ਇਹ ਹੋਇਆ ਕਿ ਕਿਸੇ ਬਾਂਦਰ ਨੇ ਇੱਕ ਸੁੱਕੇ ਰੁੱਖ ਦੇ ਹੇਠਾਂ ਅੱਗ ਲਾ ਦਿੱਤੀ ਤੇ ਉਹ ਅੱਗ ਉਸ ਦਰਖਤ ਨੂੰ ਲੱਗ ਕੇ ਇੰਨੀ ਵੱਧ ਗਈ ਕਿ ਹੌਲੀ ਹੌਲੀ ਪੂਰੇ ਜੰਗਲ ਨੂੰ ਹੀ ਅੱਗ ਲੱਗ ਗਈ। ਹਾਲਾਂ ਅੱਗ ਦੂਰ ਸੀ, ਸਾਧੂ ਜੀ ਨੇ ਵੇਖ ਲਿਆ ਬਈ ਅੱਗ ਲੱਗ ਗਈ ਏ ਤੇ ਜੰਗਲ ਵਿਦੀ ਅੱਗ ਨੇ ਬੜੀ ਜਲਦੀ ਇੱਥੇ ਵੀ ਪਹੁੰਚ ਜਾਣਾ। ਆਪਣੇ ਸਾਥੀਆਂ ਨੂੰ ਨਾਲ ਲੈ ਕੇ ਫਟਾਫਟ ਉੱਥੋਂ ਨੱਸ ਕੇ ਉਹਨਾਂ ਨੇ ਜੰਗਲ ਪਾਰ ਕੀਤਾ ਤੇ ਗੁਰਦੁਆਰੇ ਜਾ ਡੇਰਾ ਕੀਤਾ। ਜਦੋਂ ਉਹਨਾਂ ਨੇ ਇਹ ਸਾਰੀ ਗੱਲ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਸੁਣਾਈ ਤਾਂ ਉਹ ਹੱਸ ਪਏ ਤੇ ਆਖਣ ਲੱਗੇ, ਸੰਤ ਜੀ, ਇਹ ਤਾਂ ਤੁਹਾਡੇ ਉਪਕਾਰ ਦਾ ਫਲ ਹੈ। ਤੁਸੀਂ ਬਾਂਦਰ ਨੂੰ ਆਪਣੇ ਵੱਲੋਂ ਤੇ ਉਪਕਾਰ ਕਰਨਾ ਸਿਖਾਇਆ, ਪਰ ਉਸ ਬਾਂਦਰ ਨੇ ਇਹ ਅੱਗ ਲਾਉਣਾ ਸਗੋਂ ਇੱਕ ਮਨੋਰੰਜਨ ਜਾਣ ਲਿਆ ਤੇ ਹੁਣ ਸਗੋਂ ਸਾਰਾ ਜੰਗਲ ਸਾੜ ਸੁੱਟਿਆ। ਪਤਾ ਨਹੀਂ ਕਿੰਨੇ ਬਾਂਦਰ ਤੇ ਕਿੰਨੇ ਹੋਰ ਜੀਵ ਸੜੇ ਹੋਣਗੇ। ਵੇਖੋ, ਤੁਹਾਡੀ ਕੁਟੀਆ ਵੀ ਸੜ ਗਈ, ਪਰ ਇਹ ਤੇ ਬਹੁਤ ਬੁਰਾ ਹੋਇਆ। ਇਹ ਗੱਲ ਸੁਣ ਕੇ ਰਾਂਝਾ ਬੜਾ ਖੁਸ਼ ਹੋਇਆ ਤੇ ਆਖਣ ਲੱਗਾ, ਲੈ ਬਾਬਾ, ਮੇਰੀ ਗੱਲ ਤੇ ਤੂੰ ਆਪੇ ਪੂਰੀ ਕਰ ਦਿੱਤੀ। ਮੇਰਾ ਮਤਲਬ ਇਹ ਹੀ ਸੀ ਕਿ ਜਿਵੇਂ ਬਾਂਦਰਾਂ ਦਾ ਭਲਾ ਕੀਤਿਆਂ ਭਲਾ ਨਹੀਂ ਹੁੰਦਾ, ਇਸੇ ਤਰ੍ਹਾਂ ਨੀਵੀਂ ਜ਼ਾਤ ਦੇ ਲੋਕਾਂ ਦਾ ਭਲਾ ਕੀਤਿਆਂ ਵੀ ਭਲਾ ਨਹੀਂ ਹੋਣਾ। ਪਰ ਬਾਬਾ ਹੱਸ ਪਿਆ ਤੇ ਹੱਸ ਕੇ ਕਹਿਣ ਲੱਗਾ, ਰਾਂਝਿਆ, ਤੂੰ ਗੱਲ ਤੇ ਠੀਕ ਸੁਣੀ ਹੈ, ਪਰ ਮੇਰਾ ਮਤਲਬ ਕੁਝ ਹੋਰ ਹੈ। ਮੇਰਾ ਮਤਲਬ ਇਹ ਸੀ ਬਈ ਜੇ ਮੂਰਖਾਂ ਨੂੰ ਮੂਰਖਾਂ ਵਾਲੇ ਤਰੀਕੇ ਨਾਲ ਪੜ੍ਹਾਈਏ ਤਾਂ ਜ਼ਰੂਰ ਬਾਂਦਰਾਂ ਵਾਲਾ ਫਲ ਮਿਲੇਗਾ, ਜੋ ਕੁਝ ਬਾਂਦਰਾਂ ਨੇ ਕੀਤਾ। ਪਰ ਜੇ ਮਨੁੱਖ ਦੇ ਬੱਚਿਆਂ ਨੂੰ ਚੰਗਿਆਈ ਅਤੇ ਵਿੱਦਿਆ ਸਿਖਾ ਦੇਈਏ ਤਾਂ ਸਗੋਂ ਇਹ ਵਿੱਦਿਆ ਤਾਂ ਉਹਨਾਂ ਨੂੰ ਦੇਵਤਾ ਬਣਾ ਦੇਵੇਗੀ। ਸੋ ਪਹਿਲੋਂ ਚੰਗੀ ਗੱਲ ਹੈ ਕਿ ਉਹਨਾਂ ਨੂੰ ਚੰਗਿਆਈ ਸਮਝਾਈਏ, ਫਿਰ ਉਹ ਪੜ੍ਹਨਗੇ ਗੁਰੂ ਕੀ ਬਾਣੀ ਤੇ ਗੁਰੂ ਕੀ ਬਾਣੀ ਤੋਂ ਸਮਝ ਜਾਣਗੇ ਕਿ ਪੜ੍ਹਨਾ ਚਾਹੀਦਾ ਸਿਰਫ ਪਰਉਪਕਾਰੀ ਹੋਣ ਲਈ ਤੇ ਦੂਜਿਆਂ ਨੂੰ ਸੁੱਖ ਦੇਣ ਲਈ। ਜੇ ਤਾਂ ਇਹ ਨੀਵੀਂ ਜ਼ਾਤ ਦੇ ਲੋਕ ਆਪ ਪੜ੍ਹ ਜਾਣ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਲਟਾ ਸਗੋਂ ਕਿਸੇ ਹੋਰ ਨੂੰ ਭੈੜੀ ਮਤ ਦੇਣ, ਫਿਰ ਤੇ ਇਹ ਸਗੋਂ ਬੁਰਾ ਕੰਮ ਹੋਇਆ। ਪਰ ਜੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਤੇ ਤੁਹਾਡੇ ਵਿੱਚੋਂ ਕੋਈ ਅਰਥ ਸਿਖਾਵੇ ਤੇ ਦੱਸੇ ਬਈ ਵੇਖੋ ਭਾਈ ਇਸ ਤਰ੍ਹਾਂ ਨਾਮ ਜਪ ਕੇ ਸ਼ੁਭ ਕਰਮ ਕਰਕੇ ਸੁਖੀ ਹੋਈਦਾ, ਤਾਂ ਫਿਰ ਤਾਂ ਸਗੋਂ ਸਾਰੇ ਹੀ ਚੰਗੇ ਜੀਵਨ ਵਾਲੇ ਬਣ ਜਾਣਗੇ। ਨਾ ਬਾਬੇ ਦੀ ਗੱਲ ਸਾਰਿਆਂ ਨੂੰ ਚੰਗੀ ਲੱਗੀ ਤੇ ਸਾਰਿਆਂ ਨੇ ਕਿਹਾ ਬਾਬਾ ਜਿਵੇਂ ਆਖੇਗਾ ਉਵੇਂ ਕਰ ਲਾਂਗੇ। ਪਰ ਹੁਣ ਮੁਸ਼ਕਲ ਇਹ ਆ ਗਈ ਕਿ ਕੋਈ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਪੜਾਉਣ ਵਾਸਤੇ ਕੋਈ ਸਾਹਮਣੇ ਨਾ ਆਇਆ। ਤਾਂ ਫਿਰ ਬਾਬੇ ਨੇ ਕਿਹਾ ਭਾਈ ਵੇਖੋ ਸਾਨੂੰ ਆਪਣੇ ਵੱਡ ਵਡੇਰਿਆਂ ਦੇ ਪੈਰ ਚਿੰਨ੍ਹਾਂ ਤੇ ਤੁਰਨਾ ਚਾਹੀਦਾ ਹੈ। ਸਾਡੇ ਵਿੱਚੋਂ ਗੁਰੂ ਦੇ ਪਿਆਰ ਵਾਲੇ ਇੱਕ ਬਾਬਾ ਧੰਨਾ ਸਿੰਘ ਜੀ ਹੋਏ ਨੇ। ਸਤਲੁਜ ਦੇ ਉਰਲੇ ਪਾਸੇ ਜਿਹੜਾ ਫਿਲੌਰ ਸ਼ਹਿਰ ਹੈ ਉਹਦੇ ਨੇੜੇ ਰਹਿੰਦੇ ਸਨ। ਪ੍ਰਭੂ ਦਾ ਨਾਮ ਜਪਦੇ ਸਨ ਤੇ ਬਹੁਤ ਭਲੇ ਜੀਵਨ ਵਾਲੇ ਸਨ। ਲਾਹੌਰ ਵਿੱਚ ਜਿਹੜੇ ਭਾਈ ਬਸਤੀ ਰਾਮ ਜੀ ਸਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੜੇ ਪਿਆਰੇ ਸਿੱਖ ਬਣੇ ਤੇ ਉਹਨਾਂ ਦੀ ਸੰਗਤ ਵਿੱਚ ਭਾਈ ਧੰਨਾ ਸਿੰਘ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬ੍ਰਹਮ ਵਿਦਿਆ ਜਾਣੀ ਸੀ ਅਤੇ ਜੀਵਨ ਵਿੱਚ ਧਾਰਨ ਕੀਤੀ ਸੀ। ਉਹ ਆਪ ਨਾਮ ਜਪਦੇ ਸਨ ਤੇ ਸੁਖੀ ਸਨ ਤੇ ਪਰਉਪਕਾਰ ਵੀ ਕਰਦੇ ਸਨ। ਨੇੜੇ ਨੇੜੇ ਦੇ ਪਿੰਡਾਂ ਤੋਂ ਰੋਟੀਆਂ ਮੰਗ ਲਿਆਉਂਦੇ ਸਨ ਤੇ ਆਪ ਚੁੱਕ ਕੇ ਲਿਆਇਆ ਕਰਦੇ ਸਨ। ਬਿਮਾਰ ਭੁੱਖੇ ਗਰੀਬ ਤੇ ਗਰੀਬਾਂ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਕਿਤੇ ਰੋਟੀ ਨਹੀਂ ਸੀ ਲੱਭੀ ਤੇ ਭੁੱਖ ਨਾਲ ਤੜਫਦੇ ਫਿਰਦੇ ਸਨ, ਇਹ ਭਾਈ ਧੰਨਾ ਸਿੰਘ ਜੀ ਉਹਨਾਂ ਨੂੰ ਆਪ ਰੋਟੀ ਖਵਾਇਆ ਕਰਦੇ ਸਨ। ਤੁਰਦਿਆਂ ਫਿਰਦਿਆਂ ਵਾਹਿਗੁਰੂ ਦੇ ਪਿਆਰ ਵਿੱਚ ਉਹ ਵਾਹਿਗੁਰੂ ਵਾਹਿਗੁਰੂ ਜਪਦੇ ਸਨ। ਇੱਕ ਦਿਨ ਪਿੰਡ ਵਿੱਚੋਂ ਰੋਟੀਆਂ ਲੈ ਕੇ ਆ ਰਹੇ ਸਨ ਕਿ ਅੱਗੇ ਵੇਖਿਓ ਨੇ ਕਿ ਕਿੱਕਰ ਦੇ ਕੰਡਿਆਂ ਵਿੱਚ ਚਮਾਰਾਂ ਦਾ ਇੱਕ ਬੱਚਾ ਫਸ ਗਿਆ ਹੈ। ਉਸ ਦੀ ਕਮੀਜ਼ ਕੰਡਿਆਂ ਵਿੱਚ ਅੜ ਗਈ ਹੈ ਤੇ ਜਿਵੇਂ ਜਿਵੇਂ ਇਹ ਨਿਕਲਣ ਦਾ ਯਤਨ ਕਰਦਾ ਹੈ ਸਗੋਂ ਹੋਰ ਕੰਡਿਆਂ ਵਿੱਚ ਫਸਦਾ ਜਾਂਦਾ ਹੈ। ਹੁਣ ਵਿਚਾਰਾ ਛੋਟਾ ਬੱਚਾ ਲਹੂ ਲੁਹਾਣ ਹੋ ਕੇ ਰੋ ਰਿਹਾ ਸੀ। ਕਈ ਹਿੰਦੂ ਤੇ ਮੁਸਲਮਾਨ ਨੇੜੇ ਖੜੇ ਸਨ ਪਰ ਕੋਈ ਛੁਡਾਉਂਦਾ ਨਹੀਂ ਸੀ ਬਈ ਮਤਾਂ ਕਿਤੇ ਨੀਵੀਂ ਜ਼ਾਤ ਦੇ ਬੱਚੇ ਨੂੰ ਹੱਥ ਲੱਗ ਜਾਣ ਨਾਲ ਅਸੀਂ ਵੀ ਭਿੱਟੇ ਨਾ ਜਾਈਏ, ਅਸੀਂ ਵੀ ਕਿਤੇ ਅਪਵਿੱਤਰ ਨਾ ਹੋ ਜਾਈਏ। ਜਦੋਂ ਬਾਬਾ ਜੀ ਨੇ ਬੱਚੇ ਨੂੰ ਰੋਂਦਿਆਂ ਵੇਖਿਆ ਤੇ ਕਈ ਮਨੁੱਖਾਂ ਨੂੰ ਕੋਲ ਖਲੋਤੇ ਤੇ ਵਿਹਲੇ ਖਲੋਤੇ ਤੇ ਟਿੱਚਰਾਂ ਕਰਦੇ ਵੇਖਿਆ ਤਾਂ ਰੋਟੀਆਂ ਦਾ ਟੋਕਰਾ ਸਿਰ ਤੋਂ ਹੇਠਾਂ ਰੱਖ ਕੇ ਅੱਗੇ ਹੋਏ ਤੇ ਬੱਚੇ ਨੂੰ ਕੰਡਿਆਂ ਵਿੱਚੋਂ ਛੁਡਾ ਕੇ ਬਾਹਰ ਲੈ ਆਏ। ਉਸਨੂੰ ਪਿਆਰ ਕੀਤਾ, ਉਸਦੇ ਹੱਥ ਪੈਰ ਧੋਤੇ, ਫਿਰ ਆਪਣੇ ਹੱਥ ਪੈਰ ਧੋਤੇ ਤੇ ਫਿਰ ਰੋਟੀ ਦਾ ਇੱਕ ਟੁਕੜਾ ਉਸਦੇ ਹੱਥ ਦਿੱਤਾ ਤੇ ਦੂਰ ਉਸਦੀ ਮਾਂ ਕੋਲ ਜਾ ਕੇ ਛੱਡ ਆਏ। ਜਦੋਂ ਵਗਦੇ ਖੂਹ ਤੋਂ ਆਪਣੇ ਹੱਥ ਪੈਰ ਆ ਕੇ ਧੋਤੇ ਤੇ ਰੋਟੀਆਂ ਦਾ ਰੋਟੀਆਂ ਦੀ ਟੋਕਰੀ ਫੇਰ ਚੁੱਕਣ ਲੱਗੇ ਤਾਂ ਸਾਰੇ ਆਦਮੀ ਬੋਲ ਉੱਠੇ, ਬਾਬਾ ਜੀ ਇਹਨਾਂ ਰੋਟੀਆਂ ਨੂੰ ਸੁੱਟ ਦਿਓ, ਇਹ ਤਾਂ ਜੂਠੀਆਂ ਹੋ ਗਈਆਂ ਨੇ, ਡੇਰੇ ਨਾ ਲੈਦਾ ਹੈ। ਬਾਬੇ ਨੇ ਰੋਟੀਆਂ ਹੇਠਾਂ ਰੱਖੀਆਂ, ਉੱਤੋਂ ਪਰਨਾ ਲਾਇਆ, ਇੱਕ ਦੋ ਰੋਟੀਆਂ ਕੱਢ ਕੇ ਜ਼ਰਾ ਉੱਪਰ ਹੇਠਾਂ ਕਰਕੇ ਵੇਖੀਆਂ ਤੇ ਆਖਣ ਲੱਗੇ ਬਈ ਜਵਾਨੋ ਰੋਟੀਆਂ ਦਾ ਰੰਗ ਤੇ ਉਹੋ ਜਿਹਾ, ਕੁਝ ਵੀ ਨਹੀਂ ਬਦਲਿਆ। ਲੋਕੀ ਆਖਣ ਲੱਗੇ ਬਾਬਾ ਜੀ ਬੜੇ ਭੋਲੇ ਹੋ, ਰੋਟੀਆਂ ਜੂਠੀਆਂ ਹੋ ਗਈਆਂ ਨੇ। ਫਿਰ ਬਾਬੇ ਨੇ ਰੋਟੀ ਦੀ ਇੱਕ ਬੁਰਕੀ ਭੰਨ ਕੇ ਆਪਣੇ ਮੂੰਹ ਵਿੱਚ ਪਾਈ ਤੇ ਆਖਣ ਲੱਗੇ ਅੱਛਾ ਜੂਠੀਆਂ ਹੋ ਗਈਆਂ ਨੇ, ਅੱਛਾ ਬਈ ਸਵਾਦ ਤੇ ਉਹੋ ਜਿਹਾ, ਸਵਾਦ ਵੀ ਕੋਈ ਨਹੀਂ ਬਦਲਿਆ। ਸਾਰੇ ਜਣੇ ਹੱਸ ਪਏ ਤੇ ਸ਼ਰਮਿੰਦੇ ਹੋਏ। ਫਿਰ ਬਾਬੇ ਨੇ ਸਾਰਿਆਂ ਨੂੰ ਇੱਕ ਇੱਕ ਰੋਟੀ ਦਿੱਤੀ ਤੇ ਆਖਿਆ, ਵੇਖੋ ਭਲਾ ਇਹਨਾਂ ਦਾ ਕੀ ਵਿਗੜਿਆ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਬਾਬਾ ਜੀ ਨੇ ਉਹਨਾਂ ਸਾਰਿਆਂ ਦੇ ਮਨਾਂ ਵਿੱਚੋਂ ਨੀਵੀਂ ਉੱਚੀ ਜ਼ਾਤ ਦਾ ਵਿਤਕਰਾ ਅਤੇ ਨੀਵੀਂ ਜ਼ਾਤ ਦੇ ਬੰਦੇ ਨਾਲ ਛੋਹ ਜਾਣ ਕਰਕੇ ਪੈਦਾ ਹੋਈ ਵਹਿਮ ਭਰੀ ਅਪਵਿੱਤਰਤਾ ਨੂੰ ਉਹਨਾਂ ਦੇ ਮਨਾਂ ਵਿੱਚੋਂ ਕੱਢ ਦਿੱਤਾ। ਇਹ ਸਾਰੀ ਗੱਲ ਸੁਣਾ ਕੇ ਬਾਬਾ ਨੌਦ ਸਿੰਘ ਆਖਣ ਲੱਗੇ, ਵੇਖੋ ਭਾਈ, ਜੇ ਤਾਂ ਤੁਹਾਡੇ ਨੌਜਵਾਨਾਂ ਵਿੱਚੋਂ ਕੋਈ ਇਹ ਪਰਉਪਕਾਰ ਕਰੇ ਤਾਂ ਭਲੀ ਗੱਲ, ਤੇ ਜੇ ਤੁਸੀਂ ਨਹੀਂ ਨਾ ਜਾ ਸਕਦੇ ਫਿਰ ਇਹ ਬੁੱਢਾ ਨੌਦ ਸਿੰਘ ਹੀ ਉਹਨਾਂ ਨੂੰ ਪੜ੍ਹਾਉਣ ਜਾਵੇ ਕਰੇਗਾ। ਬਾਬੇ ਦੀਆਂ ਇਹ ਸਾਰੀਆਂ ਗੱਲਾਂ ਸੁਣਦਿਆਂ ਸਾਰ ਸਾਰਿਆਂ ਦੇ ਹਿਰਦੇ ਮੋਮ ਵਰਗੇ ਨਿਰਮਲ ਹੋ ਗਏ ਤੇ ਇੱਕ ਨੌਜਵਾਨ ਨੇ ਅੱਗੇ ਹੋ ਕੇ ਆਖਿਆ, ਅੱਛਾ ਬਾਬਾ ਜੀ ਤੁਸੀਂ ਹੁਕਮ ਕਰੋ ਮੈਂ ਚਲਾ ਜਾਵਾਂ। ਤਾਂ ਫਿਰ ਬਾਬੇ ਨੇ ਸਾਰੇ ਪਿੰਡ ਵਿੱਚੋਂ 25 ਰੁਪਈਏ ਇਕੱਠੇ ਕਰਕੇ ਉਹਨਾਂ ਚਮਾਰਾਂ ਨੂੰ ਤਖਤਕੋਸ਼ ਅਤੇ ਹੋਰ ਸਮਾਨ ਮੰਗਵਾ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਵਾ ਦਿੱਤਾ। ਇੱਕ ਬਹੁਤ ਸਿਆਣਾ ਸਿੰਘ ਉਹਨਾਂ ਨੂੰ ਜਾ ਕੇ ਪੜ੍ਹਾਉਣ ਅਤੇ ਗੁਰਬਾਣੀ ਸਮਝਣ ਵੱਲ ਲਾ ਦਿੱਤਾ। ਹੌਲੀ ਹੌਲੀ ਉਹ ਵੀ ਪਾਠ ਕਰਨ ਸਮਝਣ ਤੇ ਵਿਚਾਰਨ ਜੋਗੇ ਹੋ ਗਏ ਤੇ ਨਾਮ ਜਪਣ ਦੀ ਬਾਣੀ ਪੜ੍ਹਨ ਦੀ ਚੜ੍ਹਦੀ ਕਲਾ ਉਹਨਾਂ ਦੇ ਜੀਵਨ ਵਿੱਚ ਵੀ ਆ ਗਈ ਅਤੇ ਸਾਰੇ ਸੁਖੀ ਹੋਏ।